राख लियो भगवान,
राख लियो भगवान, राख लियो भगवान,
राख लियो भगवान, राख लियो भगवान,
राख लियो भगवान, राख लियो भगवान,
राख लियो नानक भदियो, राख लियो भगवान, राख लियो भगवान, भगवान भगवान,
भगवान
भगवान, राख लियो भगवान, राख लियो जतन वो तुम्हें कर रहे हो,
जतन बहुत मैं कर रहे हो,
जतन बहुत मैं कर रहे हो,
जतन बहुत मैं कर रहे हो,
मितियों ना मन को नानक भदियो, दूर मत सों नानक भदियो, राख लियो भगवान, राख लियो भगवान, भगवान
भगवान,
माया तजी तो क्या भया, कबीर माया तजी तो क्या भया, जो मान तजिया नहीं जाए, मान मुनि मुनवर गले, मान सभे को जतन बहुत मैं कर ले हो, मिट्टियो ना मन को मान, भार है खांड, रेत में बिखरी हाथी चुनी न जाए। कह कबीर गुर भली बुझाई, कीती होए के खाए। कबीर माया तजी तो क्या भया, कई बेरा मनुख माया दा त्याग करके तन दौलत सोने चांदी महल मारियां दा त्याग करके मन विच जे हंकार कर रहे है ना, तो मेरे पातशाह कहंदे ने इस तरह है जिवें कोई कैदी दे पैर विचों लोहे दी बेड़ी तां लाह दित्ती है पर हुण सोने दी बेड़ी पाई फिरदा। रिहा तां कैदी दा कैदी दा, माड़े कम छड के चंगे कर्म कीते, चंगा कम कीता ते उन्हें चंगे कम्मा दा मन विच आ जावे हंकार, तां एवें समझ लो जिवें लोहे दी बेड़ी अज्ञानता दी बेड़ी उतार दित्ती है। हुण चंगे कम करके सोने दी बेड़ी पाई तुरदा, रिहा तां कैदी दा कैदी ना, रिहा तां हंकारी। पर मेरे साहस ग्रास बंदगी करन वाले पातशाह महापुरख बाबा आनंद सिंह जी महाराज क्या करदे सन, प्यारिओ जे किसे ने गुरु नानक दा खजाना प्राप्त करना है ना तां निम्रता धारण करो, जे रब नूं मिलना चाहुंदे हो तां निम्रता दे नाल मिल सकेगा। कबीर जी दे पास एक प्रेमी आया, महाराज भगवान की किवें प्राप्ति होवे, तां कबीर जी कहन लगे रोड़ा होए रो बाटका, रस्ते दा रोड़ा बन जा। एडी निम्रता आवे जिवें रस्ते विच रोड़ा पिया होवे, ठेडा लगदा उधर रुड़ के चला गया, उधरों ठेडा लग्या इधर रुड़ के चला गया, पर रोड़ा कदे उफ नहीं करता, दुख नहीं मनाउंदा। ऐ गुरु के लाल जे तू सत संगत विच आया ते किसे प्यार वाले ने तैनू कहा जा भाई जल भर लिया, जल छका दे, जा भाई गुरु घर दे जाके झाड़ू दे दरिया झाड़ के विशा, ते तू उथे अपनी शौकारी अपनिया प्राप्तियां नहीं दसनिया कि मैं एदा वड्डा बंदा, एडिया फैक्ट्रिया दा मालिक ते मैं गुरु नानक दे दर ते झाड़ू देव नहीं। रोड़ा हो जा उस रस्ते दा जे कुछ प्राप्त करना है। ए चार कलाशां परमार्थ दियां कबीर जी ने दसियां, पहली कलाश है रोड़ा हो जाना, एडी निम्रता होनी। कोई किधरे भेज रहा, कोई किधरे भेज रहा, भजिया फिरना संगत दे हुकम नाल। रोड़ा होए रो बाटका, तज मन का अभिमान, ऐसा कोई दास होए तह मिले भगवान। ते जदों इस तरह सेवा करन लग गया ना वो प्रेमी, कहन लगा महाराज अजे भी प्राप्ति नहीं हुई, तो कबीर जी कहन लगे अजे भी देरी है प्राप्ति विच, क्योंकि रोड़ा कई वेरा आन जान वाले दे पैर ते वज जांदा, जख्म कर दिंदा। ते तू हुण रोड़ा ना रहो, हुण तू खे बन जा, मिट्टी बन जा। मिट्टी किसे नूं जख्मी नहीं करदी, किसे नूं दुख नहीं देंदी। एडी निम्रता जदों आ गई के संगतां दे जोड़े झाड़ रहे है, संगतां दे जोड़े झाड़ के अपने साफे नाल अपने मस्तक ते चरण तोड़ी लाउंदा है। ते कबीर जी नूं बेनती कीती महाराज अजे भी भगवान दे दर्शन नहीं होए, तां कबीर जी कहन लगे नहीं भाई अजे भी देर है, क्योंकि जेड़ी मिट्टी है ये तां वस्त्रां नूं कपड़ियां नूं मैला कर देंदी है, शरीर नूं मैला कर देंदी है। ते तू हुण मिट्टी ना रहो, तू मैल ना बन, हुण मैल नूं धोण वाला तू पानी बन जा। उचारण करो श्री ਹੁਣ ਤੂੰ ਮੈਲ ਨਹੀਂ ਰਹਿਣਾ, ਮੈਲ ਨੂੰ ਧੋਣ ਵਾਲਾ ਪਾਣੀ ਬਣ ਜਾ। ਆਪ ਵੀ ਜਪ ਤੇ ਹੋਰਾਂ ਪਾਸੋਂ ਵੀ ਜਪਾ। ਪਾਣੀ ਆਪਣੀ ਮੈਲ ਵੀ ਦੂਰ ਕਰਦਾ ਤੇ ਦੂਸਰਿਆਂ ਦੀ ਮੈਲ ਵੀ ਦੂਰ ਕਰਦਾ। ਕਬੀਰ ਖੇ ਹੋਈ ਤੋ ਕਿਆ ਭਇਆ, ਜੋ ਉੱਡ ਲਾਗੇ ਅੰਗ। ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ, ਜਿਵੇਂ ਪਾਣੀ ਮੈਲ ਧੋਂਦਾ ਨਾ ਲੋਕਾਂ। ਤੂੰ ਆਪ ਵੀ ਜਪ, ਆਪਣਾ ਮਨ ਵੀ ਨਿਰਮਲ ਕਰ। ਗੁਣ ਗਾਵਤ ਤੇਰੀ ਉੱਤਰ ਸੁਮੈਲ, ਤੇ ਲੋਕਾਂ ਨੂੰ ਵੀ ਜਪਾ, ਉਹਨਾਂ ਦੇ ਮਨ ਦੀ ਵੀ ਮਹਿਲ ਉਤਰੇ। ਉਚਾਰਨ ਕਰੋ ਸ੍ਰੀ, ਤੇ ਜਦੋਂ ਜਲ ਵਰਗਾ ਨਿਰਮਲ ਹੋ ਗਿਆ ਨਾ ਮਨ, ਤੇ ਉਹ ਪ੍ਰੇਮੀ ਕਹਿੰਦਾ ਮਹਾਰਾਜ ਅਜੇ ਵੀ ਦਰਸ਼ਨ ਨਹੀਂ ਹੋਏ। ਤਾਂ ਕਬੀਰ ਜੀ ਕਹਿਣ ਲੱਗੇ, ਭਲੇ ਪੁਰਖਾ, ਹੁਣ ਦਰਸ਼ਨਾਂ ਵਿੱਚ ਦੇਰੀ ਨਹੀਂ, ਹੁਣ ਕੇਵਲ ਤੂੰ ਆਪਣੇ ਸੁਭਾਅ ਦਾ ਤਿਆਗ ਕਰ। ਕਿਉਂਕਿ ਪਾਣੀ ਵਿੱਚ ਇੱਕ ਔਗਣ ਹੈ, ਜੇ ਅੱਗ ਤੇ ਰੱਖ ਦਈਏ ਤਾਂ ਉਬਲਣ ਲੱਗ ਜਾਂਦਾ, ਤੇ ਜੇ ਬਰਫ਼ ਤੇ ਰੱਖ ਦਈਏ ਤਾਂ ਨਾਲ ਹੀ ਜੰਮ ਜਾਂਦਾ। ਆਖਿਆ ਹੁਣ ਸੁਭਾਅ ਦਾ ਖਿਆਲ ਕਰ, ਜੇ ਕੋਈ ਤੇਰੀ ਤਾਰੀਫ ਕਰ ਰਿਹਾ ਹੁੰਦਾ ਤਾਂ ਤੂੰ ਬਰਫ਼ ਵਾਂਗੂ ਜੰਮ ਜਾਣਾ, ਤੇ ਜੇ ਕੋਈ ਕੌੜਾ ਬਚਨ ਤੈਨੂੰ ਕਹਿ ਦੇਵੇ, ਕੋਈ ਨਿੰਦਿਆ ਕਰਨ ਲੱਗ ਜਾਵੇ ਤੇਰੀ, ਤੇ ਤੂੰ ਪਾਣੀ ਵਾਂਗੂ ਉਬਲਣ ਲੱਗ ਜਾਣਾ, ਜਿਵੇਂ ਪਾਣੀ ਅੱਗ ਤੇ ਰੱਖ ਦਈਦਾ। ਆਖਿਆ ਜੇ ਪ੍ਰਭੂ ਨੂੰ ਮਿਲਣਾ ਨਾ, ਤਾਂ ਫਿਰ ਇਹ ਉਸਤਤ ਤੇ ਨਿੰਦਾ ਤੋਂ ਉੱਪਰ ਹੋ ਜਾ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਡਾਲ। ਕੋਈ ਕੁਝ ਕਰੀ ਜਾਵੇ, ਤੇਰਾ ਕੰਮ ਹੈ ਆਪ ਜਪਣਾ, ਸੰਗਤਾਂ ਪਾਸੋਂ ਜਪਾਉਣਾ। ਹਰ ਵੇਲੇ ਸਾਸ ਗਰਾਸ ਉਸ ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਜਪ ਸ੍ਰੀ ਵਾਹਿਗੁਰੂ। ਕਬੀਰ ਪਾਣੀ ਹੂਆ ਤੋਂ ਕਿਆ ਬਿਆ, ਜੋ ਸੀਰਾ ਤਾਤਾ ਹੋਏ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਿਸ ਤਰ੍ਹਾਂ ਹਰੀ ਵਿੱਚ ਗੁਣ ਹਨ, ਉਹ ਗੁਣ ਜਦੋਂ ਤੇਰੇ ਵਿੱਚ ਆ ਜਾਣਗੇ, ਤੇਰੇ ਵਿੱਚ ਤੇ ਉਸ ਪ੍ਰਭੂ ਵਿੱਚ ਕੋਈ ਫਰਕ ਹੀ ਨਾ ਰਹਿ ਜਾਏਗਾ। ਉਚਾਰਨ ਕਰੋ ਸ੍ਰੀ। ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਨ, ਹੇ ਵਾਹਿਗੁਰੂ, ਮੈਂ ਬੜੇ ਯਤਨ ਕੀਤੇ ਹਨ ਪਰ ਹੰਕਾਰ ਦੂਰ ਨਹੀਂ ਹੁੰਦਾ। ਕਿਵੇਂ ਕਰਾਂ ਮੈਂ? ਤੇਰੀ ਕਿਰਪਾ ਤੋਂ ਬਿਨਾਂ ਕਿਵੇਂ ਹੰਕਾਰ ਦੂਰ ਹੋਵੇ? ਆ ਪਾਰਸ ਹੁੰਦਾ ਨਾ, ਨਾਲ ਸੋ ਲੋਹੇ ਨੂੰ ਸੁਹਾ ਦਈਏ ਨਾ ਪਾਰਸ ਦੇ ਨਾਲ, ਤੇ ਸੋਨਾ ਹੋ ਜਾਂਦਾ। ਪਰ ਇੱਕ ਲੋਹੇ ਦੀ ਡੱਬੀ ਵਿੱਚ ਪਾਰਸ ਪਿਆ ਪਰ ਸੋਨਾ ਨਹੀਂ ਹੋਇਆ। ਲੋਹੇ ਦੀ ਡੱਬੀ ਵਿੱਚ ਪਾਰਸ ਹੈ ਪਰ ਉਹ ਡੱਬੀ ਸੋਨਾ ਨਹੀਂ ਹੋਈ। ਕਿਆ ਵਜ੍ਹਾ ਹੈ ਉਹਦੀ? ਆਖਿਆ ਇਸ ਡੱਬੀ ਨੂੰ ਖੋਲੋ। ਜਦੋਂ ਡੱਬੀ ਨੂੰ ਖੋਲਿਆ ਤੇ ਉਸ ਪਾਰਸ ਦੇ ਉੱਪਰ ਇੱਕ ਪਤਲਾ ਪੇਪਰ ਲਪੇਟਿਆ ਹੋਇਆ ਸੀ। ਇੱਕ ਪਿਆਜ ਦੀ ਛਿੱਲ ਆਉਂਦੀ ਹੈ, ਉਹ ਉਤਾਰ ਦਈਏ ਤੇ ਇੱਕ ਹੋਰ ਬੜੀ ਬਾਰੀਕ ਜਿਹੀ ਛਿੱਲ ਆਉਂਦੀ ਹੈ। ਇਤਨੀ ਕੁ ਪਤਲੀ ਛਿੱਲ ਉਸ ਪਾਰਸ ਤੇ ਲਪੇਟੀ ਹੋਈ ਹੈ, ਜਿਸ ਕਰਕੇ ਉਹ ਲੋਹੇ ਦੀ ਡੱਬੀ ਲੋਹਾ ਹੀ ਰਹਿ ਗਈ, ਸੋਨਾ ਨਹੀਂ ਬਣੀ। ਆਖਿਆ ਇਹ ਹਉਮੈ ਹੈ। ਭਾਵੇਂ ਕਿਤਨੇ ਸੂਖਮ ਰੂਪ ਵਿੱਚ ਇਹ ਹਉਮੈ ਅੰਦਰ ਆ ਜਾਵੇ ਨਾ, ਇਹ ਪ੍ਰਭੂ ਦੇ ਦਰਸ਼ਨ ਨਹੀਂ ਕਰਨ ਦਿੰਦੀ। ਇਸ ਲਈ ਹੈ ਬੰਦੇ, ਇਹ ਹਰੀ ਦਾ ਨਾਮ ਤਾਂ ਬਹੁਤ ਬਾਰੀਕ ਹੈ, ਔਰ ਇਹ ਸੰਸਾਰ ਐਸਾ ਹੈ, ਇਸ ਸੰਸਾਰ ਵਿੱਚ ਬਿਖ ਵੀ ਹੈ ਤੇ ਅੰਮ੍ਰਿਤ ਵੀ ਹੈ, ਦੋਵੇਂ ਰਲੇ ਹੋਏ ਹਨ। ਇਹ ਸੰਸਾਰ ਐਸਾ ਹੈ ਜਿਹਦੇ ਵਿੱਚ ਚੀਨੀ ਵੀ ਹੈ ਤੇ ਰੇਤ ਵੀ ਹੈ, ਦੋਵੇਂ ਮਿਲੇ ਹੋਏ ਹਨ। ਪਰ ਜੇ ਹਾਥੀ ਨੂੰ ਕਵੀਏ ਬਈ ਤੂੰ ਚੀਨੀ ਖਾ ਲੈ, ਰੇਤੇ ਨੂੰ ਤਿਆਗ ਦੇ, ਕਦੇ ਨਹੀਂ ਚੁਣ ਸਕਦਾ। ਹਾਂ, ਇੱਕ ਐਸੀ ਹੈ ਕੀੜੀ ਜੋ ਖੰਡ ਖਾ ਸਕਦੀ ਹੈ, ਚੀਨੀ ਖਾ ਸਕਦੀ ਹੈ, ਰੇਤ ਦਾ ਤਿਆਗ ਕਰ ਸਕਦੀ ਹੈ, ਇਹ ਹੈ ਨਿਮਰਤਾ। ਜੇ ਹਾਥੀ ਵਰਗਾ ਹੰਕਾਰ ਤੇਰੇ ਅੰਦਰ ਹੈ ਤਾਂ ਹਰੀ ਦੇ ਨਾਮ ਰੂਪੀ ਚੀਨੀ ਸ਼ੂਗਰ ਤੂੰ ਉਹ ਅੰਮ੍ਰਿਤ ਨਹੀਂ ਖਾ ਸਕਦਾ। ਇਸ ਲਈ ਮੇਰੇ ਪਾਤਸ਼ਾਹ ਕਹਿੰਦੇ ਨੇ, ਵਾਹਿਗੁਰੂ, ਇਹ ਤੇਰੀ ਕਿਰਪਾ ਹੋਵੇ ਤਾਂ ਹੋਵੇਂ ਜਾਏ ਨਾ, ਤੇ ਹੋਵੇਂ ਜਾਏ ਤਾਂ ਕੰਤ ਸਮਾਏ, ਹੋਵੇਂ ਜਾਵੇ ਤਾਂ ਤੇਰੇ ਨਾਮ ਦੀ ਕਣੀ ਕੋਈ ਸਾਡੇ ਹਿਰਦੇ ਵਿੱਚ ਵਸ ਜਾਏ, ਤੇਰੇ ਦੀਦਾਰ ਪਾ ਸਕੀਏ। ਨਹੀਂ ਤਾਂ ਥੋੜ੍ਹੀ ਜਿਹੀ ਵਸਤੂਆਂ ਪਾ ਕੇ ਬੰਦਾ ਕਿਤਨਾ ਹੰਕਾਰੀ ਹੋ ਜਾਂਦਾ, ਮਰਨਾ ਭੁੱਲ ਜਾਂਦਾ, ਖਾਣਾ ਪੀਣਾ ਹੱਸਣਾ ਤੇ ਫਿਰ ਸੌਣਾ, ਇਹ ਹੰਕਾਰੀ ਦੀ ਨਿਸ਼ਾਨੀ ਹੈ। ਵਿਸਰ ਗਿਆ ਹੈ ਮਰਨਾ, ਮਰਨਾ ਵਿਸਰ ਜਾਂਦਾ। ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜੇ ਵਾਲਿਆਂ ਪਾਸ ਬੜੇ ਪੂਰਨ ਮਹਾਂਪੁਰਖ ਹੋਏ ਹਨ। ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਛਾਸ ਗਰਾਸ ਭਗਤੀ ਕਰਨ ਵਾਲੇ, ਉਹਨਾਂ ਦੀ ਕੁਟੀਆ ਦੇ ਬਾਹਰ ਬਾਹਰ ਜਿਹੜਾ ਪਹਿਰੇਦਾਰ ਖਲੋਂਦਾ ਸੀ ਨਾ, ਉਸਨੇ ਕਈ ਵੇਰਾਂ ਵੇਖਣਾ ਇੱਕ ਕਾਲਾ ਨਾਗ ਕਦੀ ਤਾਂ ਕੁੰਡਲੀਆਂ ਮਾਰ ਕੇ ਬੈਠਾ, ਕਦੀ ਫਣ ਖਲੇਰ ਕੇ ਬੈਠਾ, ਕਦੀ ਕਿਤੇ ਜਾ ਰਿਹਾ। ਤੇ ਉਸ ਸੇਵਾਦਾਰ ਨੇ ਮਹਾਂਪੁਰਖਾਂ ਨੂੰ ਆਖਿਆ, ਮਹਾਂਪੁਰਖੋ ਬਈ ਰਾਤ ਨੂੰ ਤੁਸੀਂ ਬਗੈਰ ਬੈਟਰੀ ਦੇ ਹੀ ਬਾਹਰ ਚਲੇ ਜਾਂਦੇ ਹੋ, ਲਾਈਟ ਦੇ ਬਾਹਰ ਚਲੇ ਜਾਂਦੇ ਹੋ ਹਨੇਰੇ ਵਿੱਚ, ਤੇ ਨਾ ਜਾਇਆ ਕਰੋ ਮਹਾਂਪੁਰਖੋ, ਬੜਾ ਕਾਲਾ ਨਾਗ ਕਈ ਵੇਰਾਂ ਅਸੀਂ ਇੱਥੇ ਫਿਰਦਿਆਂ ਵੇਖਿਆ, ਤੇ ਕੋਈ ਨੁਕਸਾਨ ਨਾ ਪਹੁੰਚਾਵੇ, ਕਿਉਂਕਿ ਸੱਪ ਦਾ ਕੰਮ ਹੈ ਡੰਗ ਮਾਰਨਾ। ਤੇ ਮਹਾਂਪੁਰਖ ਮੁਸਕਰਾਵੇ, ਕਹਿਣ ਲੱਗੇ ਗੁਰਮੁਖੋ ਸਾਰੀ ਪ੍ਰਕਿਰਤੀ ਆਪਣੀ ਆਪਣੀ ਸੇਵਾ ਕਰ ਰਹੀ ਹੈ, ਆਪਣੀ ਆਪਣੀ ਡਿਊਟੀ ਬਜਾ ਰਹੀ ਹੈ, ਇਹ ਧਰਤੀ ਸੱਪਾਂ ਦੀ ਹੈ ਪਰ ਉਹਦੇ ਹੁਕਮ ਤੋਂ ਬਿਨਾਂ ਕੋਈ ਕਿਸੇ ਦਾ ਕੁਝ ਨਹੀਂ ਵਿਗਾੜਦਾ, ਯਾਦ ਰੱਖਣਾ। ਉਚਾਰਨ ਕਰੋ ਸ੍ਰੀ, ਹੁਕਮ ਵਿੱਚ ਸਭ ਕੁਝ ਆਉਂਦਾ। ਫਿਰ ਇਹਨਾਂ ਜਾਨਵਰਾਂ ਨੂੰ ਵੀ ਪਤਾ ਲੱਗਦਾ ਕਿ ਕੌਣ ਸਾਨੂੰ ਮਾਰਨ ਆ ਰਿਹਾ, ਕੌਣ ਸਾਡਾ ਦੁਸ਼ਮਣ ਹੈ, ਇਹ ਉਹਦੇ ਉੱਪਰ ਹਮਲਾ ਕਰਦੇ ਹਨ। ਪਿਆਰੇ ਉਹ ਕੁਛ ਨਹੀਂ ਕਹਿੰਦਾ ਹੈ। ਉਹਨਾਂ ਸੇਵਕਾਂ ਨੇ ਬੇਨਤੀ ਕੀਤੀ, ਮਹਾਂਪੁਰਖੋ ਕਿਰਪਾ ਕਰੋ, ਇਹ ਦੱਸੋ ਬਈ ਇਹ ਹੈ ਕੌਣ, ਇੱਥੇ ਜੋ ਬੈਠਾ ਹੈ, ਐਡੀ ਧਰਤੀ ਪਈ ਹੈ, ਇੱਥੇ ਹੀ ਰਹਿੰਦਾ, ਕਿਤੇ ਜਾਂਦਾ ਨਹੀਂ। ਕਹਿਣ ਲੱਗੇ ਇਹ ਵੀ ਇੱਕ ਸਰਾਪੀ ਹੋਈ ਰੂਹ ਹੈ, ਸ਼ਰਾਪ ਹੋਇਆ ਇਸ ਨੂੰ। ਜਦੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਸ ਧਰਤੀ ਤੇ ਆਏ, ਰਾੜਾ ਸਾਹਿਬ ਦੀ ਧਰਤੀ ਤੇ, ਅੱਜ ਵੀ ਇੱਥੇ ਗੁਰਦੁਆਰਾ ਹੈ, ਇਸ ਗੁਰਦੁਆਰੇ ਦਾ ਨਾਂ ਕਢਾਣੀ ਸਾਹਿਬ ਹੈ। ਤੋ ਇਹ ਇਸ ਇਲਾਕੇ ਦਾ ਚੌਧਰੀ ਸੀ ਔਰ ਬੜਾ ਹੰਕਾਰੀ ਸੀ, ਬੜਾ ਕੁਕਰਮੀ ਸੀ, ਲੋਕਾਂ ਕੋਲੋਂ ਰਿਸ਼ਵਤ ਲੈ ਕੇ ਵੀ ਉਹਨਾਂ ਦਾ ਕੰਮ ਨਹੀਂ ਸੀ ਕਰਦਾ, ਸ਼ਰਾਬਾਂ ਕਬਾਬਾਂ ਔਰ ਅਯਾਸ਼ੀਆਂ ਦੇ ਵਿੱਚ ਆਪਣਾ ਜੀਵਨ ਬਰਬਾਦ ਕਰਨਾ। ਮੇਰੇ ਪਾਤਸ਼ਾਹ ਜਦੋਂ ਇਸ ਧਰਤੀ ਤੇ ਆਏ ਤਾਂ ਇਸਨੇ ਆਦਰ ਨਹੀਂ ਕੀਤਾ, ਇਹਨੇ ਆ ਕੇ ਕੋਈ ਸੇਵਾ ਨਹੀਂ ਪੁੱਛੀ, ਸਗੋਂ ਉਰੇ ਪਰੇ ਹੋ ਕੇ ਨਿੰਦਿਆ ਚੁਗਲੀ ਕਰਦਾ ਰਿਹਾ, ਨੁਕਸਾਨ ਪਹੁੰਚਾਉਣ ਦਾ ਯਤਨ ਕਰਦਾ ਰਿਹਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਸੇਵਕਾਂ ਨੇ ਆ ਕੇ ਦੱਸਿਆ ਭਾਈ ਮਹਾਰਾਜ ਇਸਨੇ ਲੋਕਾਂ ਦਾ ਗਰੀਬਾਂ ਦਾ ਧਨ ਇਕੱਠਾ ਕਰਕੇ ਬੜਾ ਇਕੱਠਾ ਕੀਤਾ ਹੋਇਆ ਆਪਣੇ ਕੋਲ, ਤੇ ਕਿਸੇ ਦਾ ਆਦਰ ਨਹੀਂ ਕਰਦਾ, ਕਿਸੇ ਨੂੰ ਸਤਿਕਾਰ ਨਹੀਂ ਦਿੰਦਾ, ਬੜਾ ਕੁਕਰਮੀ ਹੈ। ਤਾਂ ਮੇਰੇ ਪਾਤਸ਼ਾਹ ਦੇ ਮੁੱਖ ਤੋਂ ਨਿਕਲ ਗਿਆ ਬਈ ਇਹ ਸਰਪ ਬਣੇਗਾ ਇੱਥੇ ਆ ਕੇ, ਕਿਉਂਕਿ ਅੰਤ ਕਾਲ ਜੋ ਲਕਸ਼ਮੀ ਸਿਮਰੇ ਐਸੀ ਚਿੰਤਾ ਮੈਂ ਜੋ ਮਰੈ ਸਰਪ ਜੂਨ ਵੱਲ ਵੱਲ ਅਵਤਰ ਹੈ। ਜਿਹੜਾ ਕੋਈ ਅੰਤ ਕਾਲ ਮਾਇਆ ਸਮਝਦਾ ਹੈ ਨਾ ਵੀ ਇੰਨਾ ਰੁਪਈਆ ਇਕੱਠਾ ਕੀਤਾ ਸੁੱਖ ਤਾਂ ਮਾਣਿਆ ਹੀ ਨਹੀਂ, ਤੇ ਵਾਹਿਗੁਰੂ ਫਿਰ ਸੱਪ ਦੀ ਜੂਨ ਦੇ ਦਿੰਦਾ ਬਈ ਉੱਪਰ ਫਣ ਖਲੇਰ ਕੇ ਬੈਠਾ ਰਹੋ, ਉਚਾਰਨ ਕਰੋ ਸ੍ਰੀ। ਤੇ ਮਹਾਂਪੁਰਖ ਕਹਿਣ ਲੱਗੇ ਗੁਰਮੁਖੋ ਇਹ ਉਦੋਂ ਦਾ ਹੀ ਇੱਥੇ ਸੱਪ ਬਣ ਕੇ ਬੈਠਾ ਹੋਇਆ, ਤੇ ਰੋਜ਼ ਗੁਰੂ ਕਾ ਕੀਰਤਨ ਇਹ ਸੁਣਦਾ, ਤੇ ਜਦੋਂ ਵਾਜੇ ਦੀਆਂ ਬੀਨਾਂ ਵੱਜਦੀਆਂ ਹਨ ਮਸਤ ਹੁੰਦਾ। ਇਹ ਇਸਨੇ ਇੱਥੋਂ ਛੱਡਿਆ ਨਹੀਂ, ਇਹ ਧਰਤੀ ਨਹੀਂ ਛੱਡੀ, ਇਹਨੂੰ ਕੀਰਤਨ ਦੇ ਸਦਕੇ, ਬਾਣੀ ਸੁਣਨ ਦੇ ਸਦਕੇ ਇਹਨੂੰ ਪਤਾ ਲੱਗ ਗਿਆ ਬਈ ਇੱਥੇ ਹੀ ਮੇਰੀ ਕਲਿਆਣ ਹੋਵੇਗੀ, ਇੱਥੇ ਹੀ ਮੇਰਾ ਭਲਾ ਹੋਵੇਗਾ, ਇਹ ਇਸ ਵਾਸਤੇ ਹੋਰ ਪਰੇ ਵੀ ਜਾ ਸਕਦਾ ਸੀ ਕਿਉਂਕਿ ਸੱਪ ਜਿਹੜੇ ਆਉਂਦੇ ਹਨ ਇਹ ਖੜਕਾ ਸੁਣ ਕੇ ਕਿਤਨੀ ਦੂਰ ਜਾ ਕੇ ਆਪਣਾ ਡੇਰਾ ਜਾ ਲਾਉਂਦੇ ਹਨ, ਪਰ ਇਹ ਇੱਥੇ ਹੀ ਬੈਠਾ ਬਈ ਮੇਰੀ ਕਲਿਆਣ ਹੋਵੇਗੀ। ਅਤੇ ਮਹਾਂਪੁਰਖ ਕਹਿਣ ਲੱਗੇ, ਗੁਰਮੁਖੋ ਹੁਣ ਇਸ ਦੇ ਪਾਪ ਨਿਵਰਤ ਹੋ ਗਏ ਹਨ, ਹੁਣ ਇਸ ਦੇ ਕਲਿਆਣ ਦਾ ਵਕਤ ਆ ਗਿਆ, ਪਰ ਥੋੜ੍ਹੇ ਦਿਨ ਹੋਰ ਹੈ ਔਰ ਬਖਸ਼ਿਆ ਜਾਏਗਾ। ਤੇ ਪਿਆਰੀ ਸਾਧ ਸੰਗਤ ਜੀ, ਦੋ ਤਿੰਨ ਦਿਨ ਸੇਵਕਾਂ ਨੇ ਜਦੋਂ ਸੱਪ ਨਹੀਂ ਵੇਖਿਆ ਤਾਂ ਉਰੋਂ ਪਰੋਂ ਪਹਲ ਕੀਤੀ, ਤਾਂ ਮਹਾਂਪੁਰਖਾਂ ਦੀ ਕੁਟੀਆ ਦੇ ਪਿੱਛੇ ਥੋੜ੍ਹੀ ਦੂਰ 'ਤੇ ਲੰਮਾ ਪਿਆ ਹੋਇਆ, ਫਣ ਸਟਿਆ ਹੋਇਆ ਅਤੇ ਸਰੀਰ ਛੱਡ ਚੁੱਕਿਆ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਅਤੇ ਮਹਾਂਪੁਰਖਾਂ ਨੇ ਫਿਰ ਆਖਿਆ, ਬਈ ਡੂੰਘਾ ਟੂਆ ਖੱਟੋ, ਵਸਤਰ ਦਿੱਤਾ ਇਹ ਲਪੇਟ ਕੇ ਅਤੇ ਇਹਨੂੰ ਪੂਰ ਦਿਓ ਅਤੇ ਪਾਠ ਸੁਣਾਓ, ਕਿਉਂਕਿ ਹੁਣ ਇਹਦੀ ਕਲਿਆਣ ਹੋ ਗਈ ਹੈ। ਉਚਾਰਨ ਕਰੋ ਸ੍ਰੀ ਇਹਦੀ ਪੁਕਾਰ ਸੀ, ਦੁਰਮਤ ਸਿਉ ਨਾਨਕ ਫਤਿਓ ਰਾਖ ਲੇ ਹੋ। ਭਗਵਾਨ ਹੇ ਵਾਹਿਗੁਰੂ, ਅਸੀਂ ਗੁਨਾਹਗਾਰ ਹਾਂ, ਅਸੀਂ ਭੁੱਲਣ ਹਾਰ ਹਾਂ, ਅਸੀਂ ਕਲਯੁਗੀ ਜੀਵ ਹਾਂ, ਆਪ ਨਿਰੰਕਾਰ ਹੋ, ਅਸੀਂ ਅਲਪੱਗ ਹਾਂ, ਆਪ ਸਰਬੱਗ ਹੋ। ਹੇ ਵਾਹਿਗੁਰੂ ਰੱਖ ਲੇ ਹੋ ਭਗਵਾਨ, ਸਾਡੀ ਬਾਂਹ ਫੜ ਲਓ, ਕਿਉਂਕਿ ਇਹ ਹੰਕਾਰ ਤੋਂ ਕਿਵੇਂ ਛੁਟਕਾਰਾ ਹੋਵੇ, ਤੇਰੀ ਕਿਰਪਾ ਹੋਵੇ ਤਾਂ ਹੀ ਛੁਟਕਾਰਾ ਹੋ ਸਕਦਾ ਨਾ। ਅਵਰ ਪੰਚ ਹਮ ਏਕ ਜਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਮਾਰੇ ਪਏ ਹਾਂ ਅਸੀਂ, ਅਤੇ ਜਿਤਨੇ ਤੱਕ ਤੂੰ ਨਾ ਛਡਾਵੇਂ ਉਤਨੇ ਤੱਕ ਸਾਡਾ ਭਲਾ ਕਿਵੇਂ ਹੋ ਸਕਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਇਹ ਕਰ ਰਹੇ ਹਨ ਅਰਦਾਸ, ਆਓ ਅਸੀਂ ਵੀ ਕਰੀਏ। ਅਤੇ ਜੇ ਬਾਈ ਅੱਜ ਕਿਸੇ ਨੇ ਸੱਚੇ ਦਿਲੋਂ ਅਰਦਾਸ ਕੀਤੀ ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਕਬੂਲ ਹੋ ਗਈ ਅਰਦਾਸ, ਤਾਂ ਅਸੀਂ ਸਾਰੇ ਹੀ ਬਖਸ਼ੇ ਜਾਵਾਂਗੇ। ਇਸ ਲਈ ਰੱਖ ਲਿਓ ਭਗਵਾਨ, ਰੱਖ ਲਿਓ ਭਗਵਾਨ, ਦੁਰਮਤ ਸਿਉ ਨਾਨਕ ਫਤਿਓ, ਦੁਰਮਤ ਸਿਉ ਨਾਨਕ ਫਤਿਓ, ਰੱਖ ਲਿਓ ਭਗਵਾਨ, ਰੱਖ ਲਿਓ ਭਗਵਾਨ, ਭਗਵਾਨ, ਭਗਵਾਨ,
ਭਗਵਾਨ,
ਭਗਵਾਨ, ਰੋਮ ਰੋਮ ਹਰ ਜਾਵੈ। ਸਿਮਰਨ ਭਜਨ ਦੀ ਮੂਰਤ ਸਨ ਤੇ ਜਦੋਂ ਆਪਨੇ ਨਿਤਨੇਮ ਤੇ ਬੈਠਣਾ, ਬੜੇ ਸਾਧਨ ਕੀਤੇ ਪ੍ਰਭੂ ਪ੍ਰਾਪਤੀ ਲਈ ਆਪਨੇ, ਸਾਰੀ ਸਾਰੀ ਰਾਤ ਕੇਸ਼ ਬਣ ਕੇ ਸਿਮਰਨ ਕਰਨਾ, ਬਈ ਕਿਤੇ ਨੀਂਦ ਨਾ ਆ ਜਾਵੇ, ਇਹਦੀ ਉਗਰ ਭਗਤੀ ਕੀਤੀ। ਤੇ ਪਿਆਰੀ ਸਾਧ ਸੰਗਤ ਜੀ, ਜਦੋਂ ਇਕਾਂਤ ਹੋਣੀ ਨਾ ਅੱਧੀ ਰਾਤ ਦੀ, ਤਾਂ ਇੱਕ ਸਰਪ ਨੇ ਆਵਾਜ਼ਾਂ ਦੇਣੀਆਂ, ਬੋਲਣਾ। ਸੇਵਕਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਕਹੋ ਤਾਂ ਇਹਨੂੰ ਭਜਾ ਦੇਈਏ ਜਾਂ ਮਾਰ ਦੇਈਏ। ਕਹਿਣ ਲੱਗੇ, ਨਹੀਂ ਬਾਈ, ਇਹ ਤਾਂ ਅੱਗੇ ਹੀ ਮਰਿਆ ਹੋਇਆ, ਇਹ ਤਾਂ ਅੱਗੇ ਹੀ ਮੁਕਤੀ ਲੈਣ ਲਈ ਇੱਥੇ ਆਇਆ, ਕਹਿਣਾ ਕੁਝ ਨਹੀਂ, ਇਹ ਵੀ ਤਾਂ ਪ੍ਰਭੂ ਦਾ ਜਸ ਕਰ ਰਹੇ ਹਨ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਮ੍ਰਿਗ ਮੀਨ ਪੰਖੇਰੂ, ਇਹ ਸਾਰੀ ਧਰਤੀ ਦੇ ਜੀਵ, ਆਕਾਸ਼ ਦੇ ਜੀਵ, ਪਾਤਾਲ ਦੇ ਜੀਵ ਸਭ ਤਾਂ ਉਹਦਾ ਜਸ਼ ਕਰ ਰਹੇ ਹਨ, ਇਹ ਵੀ ਤਾਂ ਉਹਦਾ ਜਸ਼ ਕਰ ਰਹੇ। ਤਾਂ ਬਾਬਾ ਜੀ ਇੱਥੇ ਸਿਮਰਨ ਵਿੱਚ ਜੁੜਦੇ ਸਨ, ਕਈ ਵਾਰੀ ਉਸ ਦੀਆਂ ਆਵਾਜ਼ਾਂ ਆਉਣੀਆਂ ਤੇ ਇੱਕ ਵਾਰੀ ਮਹਾਂਪੁਰਖ ਸ਼ੈਰ ਕਰਨ ਥੋੜਾ ਜਿਹਾ ਹੀ ਕੁਟੀਆ ਤੋਂ ਬਾਹਰ ਗਏ ਹੋਣਗੇ ਤੇ ਅੱਗੇ ਫਣ ਛਿੱਟ ਕੇ ਇਹ ਸਰਪ ਆ ਕੇ ਪੈ ਗਿਆ, ਫਣ ਛਿੱਟ ਦਿੱਤਾ। ਸੇਵਕ ਕੋਈ ਕਿਤੇ ਦੌੜਿਆ ਬਾਈ, ਕੋਈ ਸੋਟਾ ਲਿਆਈਏ, ਕੋਲਾੜੀ ਲਿਆਈਏ, ਮਾਰ ਦੇਈਏ ਇਸਨੂੰ। ਤੇ ਮਹਾਂਪੁਰਖ ਕਹਿਣ ਲੱਗੇ, ਪਿਆਰੇ ਹੋ ਨਹੀਂ ਜਾਂ ਕਿਤੇ ਜਾਣ ਦੀ ਲੋੜ ਨਹੀਂ, ਇਹ ਤਾਂ ਆਪ ਹੀ ਮਰਿਆ ਪਿਆ, ਇਹ ਤਾਂ ਆਇਆ ਹੀ ਇੱਥੇ ਸਰੀਰ ਛੱਡਣ ਲਈ ਹੈ। ਤੇ ਬਾਬਾ ਜੀ ਨੇ ਜਦੋਂ ਆਪਣੀ ਛੋਟੀ ਤਿਕਾਈ ਦਾ ਉਹਦੇ ਫਣ ਤੇ, ਫਣ ਤਾਂ ਅੱਗੇ ਹੀ ਜ਼ਮੀਨ ਤੇ ਪਿਆ ਸੀ, ਉਸੇ ਵੇਲੇ ਸਰੀਰ ਤੇ ਅੱਗ ਗਿਆ। ਮਹਾਂਪੁਰਖ ਕਹਿਣ ਲੱਗੇ, ਬਈ ਇਹ ਵੀ ਕਈ ਕਿਸੇ ਜਨਮਾਂ ਦੇ ਚੰਗੇ ਪੁੰਨ ਸਨ ਤਾਂ ਕੀਰਤਨ ਦੀ ਆਵਾਜ਼ ਕੰਨਾਂ ਤੇ ਪੈਂਦੀ ਰਹੀ, ਕੁਝ ਮਾੜੇ ਕਰਮ ਕੀਤੇ ਹੋਏ ਸਨ ਤਾਂ ਸਰਬ ਜੂਨੀ ਮਿਲ ਗਈ। ਪਰ ਅੱਜ ਗੁਰੂ ਨਾਨਕ ਦੇ ਘਰ ਵਿੱਚ ਆਇਆ, ਪਸ਼ੂ ਪਰੇਤ ਮੁਗਦ ਕੋ ਤਾਰੇ, ਪਾਹਨ ਪਾਰ ਉਤਾਰੇ, ਨਾਨਕ ਦਾਸ ਤੇਰੀ ਸ਼ਰਨਾਈ ਸਦਾ ਸਦਾ ਬਲਿਹਾਰ। ਉਸ ਵਾਹਿਗੁਰੂ ਤੋਂ ਸਦਕੇ ਜਾਇਆ ਕਰੋ, ਪਤਾ ਨਹੀਂ ਕਿਹੜੇ ਜਨਮ ਦਾ ਪਾਪ, ਕਿਹੜੇ ਜਨਮ ਦੇ ਕੀਤੇ ਹੋਏ ਗੁਨਾਹ ਤੇ ਕਿਹੜੀਆਂ ਜੂਨੀਆਂ ਮਿਲ ਜਾਂਦੀਆਂ ਨੇ ਉਹਦੇ ਬਦਲੇ। ਵਾਹਿਗੁਰੂ ਕਿਰਪਾ ਕਰੇ, ਮਿਹਰ ਕਰੇ। ਇਸੇ ਲਈ ਹਰ ਵੇਲੇ ਮਹਾਂਪੁਰਖ ਦਿਨ ਰਾਤ ਭਗਤੀ ਕਰਕੇ ਵੀ, ਦਿਨ ਰਾਤ ਸਿਮਰਨ ਕਰਕੇ ਵੀ ਅਰਦਾਸ ਕਰਦੇ ਸਨ, ਹੇ ਗੁਰੂ ਨਾਨਕ ਸਾਡੇ ਮਸਤਕ ਦੇ ਲੇਖ ਨਾ ਵੇਖੀ, ਵੇਖ ਨਾ ਲੇਖ ਮੱਥੇ ਦੇ ਮੇਰੇ, ਕਰਮਾਂ ਤੇ ਨਾ ਜਾਵੀਂ, ਰਹਿਮਤ ਦੀ ਭਰ ਕਾਨੀ ਬਾਬਾ ਲੀਕ ਤਿਨਾ ਤੇ ਲਾਵੀਂ, ਰਹਿਮਤ ਦੀ ਕਾਨੀ ਨਾਲ ਸਾਡੇ ਮਾੜੇ ਕਰਮਾਂ ਤੇ ਲੀਕ ਪਾ ਦੇ। ਪਤਾ ਨਹੀਂ ਕਿਤਨੇ ਜਨਮਾਂ ਦੇ ਪਾਪੀ ਹਾਂ, ਪਰ ਤੇਰੇ ਹਾਂ, ਮੰਦੇ ਹਾਂ, ਚੰਗੇ ਹਾਂ, ਤੇਰੇ ਹਾਂ। ਇਹ ਗੁਰੂ ਨਾਨਕ ਸਾਡੇ ਉੱਤੇ ਉਹ ਨਦਰ ਕਰ ਜਿਹੜੀ ਨਦਰ ਤੂੰ ਦੀਪਾਲਪੁਰ ਦੇ ਕੋੜੀ ਤੇ ਕੀਤੀ ਸੀ, ਤਨ ਤੇ ਮਨ ਦਾ ਖੋੜ ਦੂਰ ਹੋ ਗਿਆ। ਇਹ ਗੁਰੂ ਨਾਨਕ ਸਾਡੇ ਤੇ ਉਹ ਨਦਰ ਕਰ ਜਿਹੜੀ ਸੱਜਣ ਠੱਗ ਤੇ, ਭੂਮੀਏ ਚੋਰ ਤੇ ਜਿਹੜੀ ਨਦਰ ਤੂੰ ਕੌੜੇ ਰੀਠੇ ਤੇ ਕੀਤੀ ਸੀ, ਮਿੱਠਾ ਸ਼ਹਿਦ ਵਰਗਾ ਹੋ ਗਿਆ। ਅਸੀਂ ਤਾਂ ਉਹਨਾਂ ਤੋਂ ਵੀ ਵੱਧ ਪਾਪੀ ਹਾਂ, ਗੁਨਾਹਗਾਰ ਹਾਂ। ਹੇ ਵਾਹਿਗੁਰੂ, ਮੰਦੇ ਚੰਗੇ ਜਿਹੋ ਜੇ ਹਾਂ, ਬਸ ਸਾਡੀ ਇਹੀ ਅਰਦਾਸ ਹੈ। ਰੱਖ ਲਿਓ ਰੱਖ ਲਿਓ ਭਗਵਾਨ।